ਰੁਪਈਆਂ ਦੀ ਦੌਲਤ ਹੈ ਤੇ ਮਾਣ ਕਰੀ ਜਨ ਸੀ ਅਮੀਰ ਖਾਂ ਨਹੀਂ ਖੇਮਿਆ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾ ਫਕੀਰ ਪਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਰੀ ਗਹੀਰ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵੱਸਦਾ ਨਾ ਉਹ ਕਦੀ ਕੰਗਾਲ ਨਹੀਂ ਹੁੰਦੇ ਉੱਥੇ ਸੱਚੀ ਸਰਕਾਰ ਨੇ ਇੱਕ ਪੌੜੀ ਉਚਾਰਨ ਕੀਤੀ ਹੈ ਉਹ ਪੌੜੀ ਦੇ ਬਚਨ ਕਦੀ ਪੜ੍ਹੋ ਮੈਂ ਵਿਸ਼ੇ ਤੋਂ ਚੁਕਾਨਾ ਕਿ ਗੁਰੂ ਅਰਜੁਨ ਦੇ ਬ੍ਰਹਮ ਨੂੰ ਪਹਿਚਾਣਿਆ ਪਾਣੀ ਦੀ ਤਰ੍ਹਾਂ ਨਿਰਮਲ ਨੇ ਸੰਸਾਰ ਦੀ ਮੈਲ ਪੈ ਧੋਂਦੇ ਨੇ ਹਜ਼ੂਰ ਅਗਨ ਦੀ ਤਰ੍ਹਾਂ ਸੁਤੇ ਸਿੱਧ ਆਏ ਹੋਏ ਨੂੰ ਆਪਣੇ ਅੰਦਰ ਦੀ ਰਹਿਮਤ ਦਿੰਦੇ ਨੇ ਧਰਤੀ ਦੀ ਤਰ੍ਹਾਂ ਧੀਰਜਵਾਨ ਨੇ ਤੇ ਪਿਆਰੇ ਉਹ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ ਨੇ ਉਸ ਕੁੱਲੀ ਵਿੱਚ ਬੈਠਿਆਂ ਸ਼ਬਦ ਕਿਹਾ ਪੌੜੀ ਬਸਤਾ ਟੁੱਟੀ ਝੌਂਪੜੀ ਇੱਕ ਇਨਸਾਨ ਟੁੱਟੀ ਕੋਈ ਝੌਂਪੜੀ ਵਿੱਚ ਰਹਿੰਦਾ ਹੋਵੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਚੀਰ ਦਰ ਥੇ ਕੱਪੜੇ ਉਹਦੇ ਕੱਪੜੇ ਵੀ ਥਾਂ ਥਾਂ ਤੋਂ ਪਾਟੇ ਹੋਣ ਛਿੱਜੇ ਹੋਣ ਬਸਤਾ ਟੁੱਟੀ ਝੂੰਪੜੀ ਚੀਰ ਸ਼ਬ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਂਕ ਨਾ ਸਿੰਨਾ ਹੇਮਿਆ ਤੂੰ ਗਰੀਬ ਨਹੀਂ ਰਾਜਾ ਸਗਲੀ ਸ੍ਰਿਸ਼ਟਕਾਂ ਹਰ ਨਾਮ ਮਨ ਭਿੰਨਾ ਜਿਹਦਾ ਅੰਦਰ ਨਾਮ ਵਿੱਚ ਭਿੱਜਾ ਹੈ ਉਹ ਸਾਰੀ ਧਰਤੀ ਦਾ ਰਾਜਾ ਹੈ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ ਤੇਰੇ ਵਰਗੇ ਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ ਪਰਮਾਤਮਾ ਵੀ ਦਿਆਲੂ ਹੁੰਦੇ ਰਾਤ ਬਤੀਤ ਕੀਤੀ ਸਵੇਰੇ ਦਿਨ ਚੜਿਆ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਵਾਪਸ ਖੇਮਾ ਚਰਨ ਪਕੜ ਕੇ ਇੱਕ ਬਚਨ ਕਹਿੰਦਾ ਦਾਤਾ ਜੀ ਆਪ ਜੀ ਨੂੰ ਸੱਦਾ ਭੇਜਿਆ ਤੇ ਸੱਦੇ ਦਾ ਸੰਬੰਧ ਬਾਹਰ ਨਾਲ ਨਹੀਂ ਸਿੱਖ ਤੇ ਗੁਰੂ ਦੇ ਅੰਦਰ ਦਾ ਰਿਸ਼ਤਾ ਇਹੋ ਜਿਹਾ ਕਿ ਗੁਰੂ ਦੀ ਯਾਦ ਹੀ ਇਹ ਸਿੱਖ ਦਾ ਸੁਨੇਹਾ ਹੈ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਨਿਵਾਜਣ ਵਾਸਤੇ ਆਏ ਹੁਣ ਇੱਕ ਕਿਰਪਾ ਕਰੋ ਦੁਪਹਿਰ ਤੱਕ ਆਪ ਜੀ ਟਿਕ ਜਾਓ ਸਤਿਗੁਰੂ ਮੁਸਕਰਾ ਪਏ ਤੇ ਨਾਲ ਹੀ ਪੁੱਛਦੇ ਨੇ ਕਾਸ ਲਈ ਭਾਈ ਖੇਮੇ ਨੇ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ ਇੱਛਾ ਸੀ ਕਿ ਜਿੱਦਣ ਮੈਂ ਆਪਣਾ ਅੰਤਲਾ ਸਵਾਸ ਤਿਆਗਾਂ ਮੈਨੂੰ ਸੰਸਾਰ ਦੇ ਲੋਕਾਂ ਨੇ ਪਿਆਰ ਨਹੀਂ ਦਿੱਤਾ ਮੈਨੂੰ ਆਪਣੇ ਕਿਸੇ ਨੇ ਮੋਢਾ ਨਹੀਂ ਦੇਣਾ ਕਿਸੇ ਨੇ ਗੋਡਾ ਨਹੀਂ ਮੇਰੇ ਸਿਰ ਥੱਲੇ ਰੱਖਣਾ ਇੱਕ ਇੱਛਾ ਸੀ ਜਿੱਦਣ ਅੰਤਲਾ ਸਵਾਸ ਨਿਕਲੇ ਤੇ ਗੋਦ ਮੇਰੇ ਗੁਰੂ ਅਰਜੁਨ ਦੇਵ ਜੀ ਦੀ ਹੋਵੇ ਪਿਆਰਿਓ ਉੱਥੇ ਭਾਈ ਖੇਮੇ ਨੇ ਆਪਣਾ ਅੰਤਲਾ ਸਵਾਸ ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਦੀ ਗੋਦ ਵਿੱਚ ਦਿੱਤਾ ਹੈ ਮੈਂ ਸੰਖੇਪ ਵਿੱਚ ਇੱਕ ਅਰਜ਼ ਆਪ ਦੇ ਸਮਕਸ਼ ਜ਼ਰੂਰ ਕਰਾਂ ਪਿਆਰਿਓ ਮਰਨਾ ਸਭ ਨੇ ਹੈ ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਲੱਖਾਂ ਲੋਕਾਂ ਦੀਆਂ ਰੋਜ਼ ਅਰਥੀਆਂ ਉੱਠਦੀਆਂ ਨੇ ਲੱਖਾਂ ਵਿੱਚੋਂ ਕੋਈ ਇੱਕ ਵੀ ਨਹੀਂ ਲੱਭਦਾ ਜਿਹਨੂੰ ਮਰਨ ਦੀ ਜਾਚ ਆ ਗਈ ਹੋਵੇ ਅਸੀਂ ਕਹਾਂਗੇ ਮਰੇ ਤਾਂ ਹੈਣ ਅਰਥੀ ਉੱਠਣਾ ਕੀ ਮੌਤ ਨਹੀਂ ਬਾਬਾ ਜੀ ਨੇ ਕਿਹਾ ਮਰਤਾ ਮਰਤਾ ਜਗ ਮੂਆ ਮਰ ਫੇਰ ਨਾ ਜਾਣਿਆ ਕੋਏ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਆਇਆ ਹੈ ਮਰਤਾ ਮਰਤਾ ਜਗ ਮੂਆ ਮਰ ਫੇਰ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ ਉਹ ਐਸੀ ਮਰਨੀ ਕੀ ਖੈ ਬਾਬਾ ਜੀ ਨੇ ਕਿਹਾ ਕਿਆ ਜਾਣਾ ਕਿਵ ਮਰਾਂਗੇ ਇਹ ਨਹੀਂ ਪਤਾ ਮੌਤ ਕਿਵੇਂ ਆਉਣੀ ਹੈ ਪਰ ਇਹ ਹਕੀਕਤ ਅਸੀਂ ਮਰਨਾ ਹੈ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਪਰ ਪਿਆਰਿਓ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਕੁਝ ਸਿੱਖ ਐਸੇ ਨੇ ਭਾਈ ਮਰਦਾਨਾ ਅੰਤਲਾ ਸਮਾਂ ਗੁਰੂ ਗੋਦ ਵਿੱਚ ਹੈ ਰਾਏ ਬੁਲਾਰ ਮੈਂ ਸਿਰਫ ਟਿਊਕ ਮਾਤਰ ਅੱਗੇ ਚੱਲਣਾ ਵਾਂ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੂਹ ਨਾਲ ਹੈ ਬੇਬੇ ਨਾਨਕੀ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਪਾਸ ਹੈ ਭਾਈ ਜੈ ਰਾਮ ਦੋ ਦਿਨ ਠਹਿਰ ਕੇ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮਕਸ਼ ਹੈ ਪਿਆਰਿਓ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਇਹ ਗੁਰੂ ਕੇ ਲਾਲ ਜਦੋਂ ਅਸੀਂ ਦੇਖਦੇ ਹਾਂ ਅੰਤਲਾ ਸਮਾਂ ਗੁਰੂ ਦੀ ਗੋਦ ਵਿੱਚ ਆ ਜਾਣਾ ਭਾਈ ਖੇਮੇ ਵਰਗੇ ਕਿੰਨੇ ਕੁ ਸ਼ੁਕਰ ਵੀ ਜੁੜੇ ਨੇ ਮੇਰੇ ਧੰਨ ਗੁਰੂ ਅਰਜੁਨ ਦੇਵ ਪਾਣੀ ਦੀ ਤਰ੍ਹਾਂ ਨਿਰਮਲਤਾ ਹੀ ਦੇਣ ਵਾਲੇ ਅੱਗ ਦੀ ਤਰ੍ਹਾਂ ਸੁਤੇ ਸਿੱਧ ਬਖਸ਼ਾਂ ਵੰਡਣ ਵਾਲੇ ਪਿਆਰਿਓ ਧਰਤੀ ਦੀ ਤਰ੍ਹਾਂ ਧੀਰਜ ਵਾਲੇ ਇੱਕ ਹਵਾ ਦੀ ਤਰ੍ਹਾਂ ਸਮ ਦ੍ਰਿਸ਼ਟੀ ਵਾਲੇ ਆਕਾਸ਼ ਦੀ ਤਰ੍ਹਾਂ ਪ੍ਰਕਾਸ਼ਮਈ ਨੇ ਜਿੱਥੇ ਵੀ ਜਾਈਏ ਇੰਜ ਪ੍ਰਤੀਤ ਹੁੰਦਾ ਇਹ ਆਕਾਸ਼ ਮੇਰਾ ਹੈ ਜੇ ਆਪਾਂ ਅੱਜ ਇੱਥੇ ਬੈਠੇ ਹਾਂ ਤਾਰੇ ਕਹਾਂਗਾ ਇਹ ਮੇਰੇ ਨੇ ਜੇ ਮੈਂ ਪੰਜਾਬ ਦੀ ਧਰਤੀ 'ਤੇ ਜਾਂ ਤੇ ਕਹਾਂਗਾ ਇਹ ਤਾਰੇ ਮੇਰੇ ਸਿਰ ਉੱਤੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੀ ਧਰਤੀ ਤੋਂ ਮੇਰੇ ਨਾਲ ਤਾਰੇ ਅਲੋਪ ਹੋ ਗਏ, ਮੈਂ ਆਇਆ ਤੇ ਅਸਮਾਨ ਵੀ ਮੇਰੇ ਨਾਲ ਆ ਗਿਆ। ਜਿੱਥੇ ਜਾਈਏ ਆਕਾਸ਼ ਉੱਥੇ ਆਪਣਾ ਵਸਦਾ ਹੈ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੇ ਲੱਖਾਂ ਸਿੱਖ ਨੇ, ਜਿੱਥੇ ਵੀ ਕੋਈ ਬੈਠਦਾ ਉਹ ਇੱਕੋ ਗੱਲ ਕਹਿੰਦਾ ਗੁਰੂ ਅਰਜਨ ਦੇ ਮੇਰਾ ਸਤਿਗੁਰੂ ਹੈ। ਆਕਾਸ਼ ਦੀ ਤਰ੍ਹਾਂ ਹਰ ਥਾਂ 'ਤੇ ਮੈਨੂੰ ਉਹ ਪ੍ਰਕਾਸ਼ ਪਿਆ ਦਿੰਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ। ਦੋ ਘਟਨਾਵਾਂ ਉਹਨਾਂ ਦੀ ਪਵਿੱਤਰ ਜ਼ਿੰਦਗੀ ਵਿੱਚ ਬਾਲ ਉਮਰ ਦੀਆਂ ਨੇ। ਇੱਕ ਘਟਨਾ ਖੇਡਦਿਆਂ ਹੋਇਆਂ ਨਾਨਾ ਗੁਰੂ ਦੇ ਪਲੰਗ ਨੂੰ ਪਕੜਿਆ ਅਤੇ ਬੰਸਾਵਲੀ ਨਾਮੇ ਦੇ ਸ਼ਬਦ ਨੇ, ਕਹਿਣ ਲੱਗੇ ਕੌਣ ਹੈ ਪੁਰਖ ਭਾਰੀ ਜਿਹਨੇ ਸਾਡੀ ਮੰਜੀ ਹਿਲਾਈ ਸਾਰੀ। ਇੰਨੀ ਦੇਰ ਨੂੰ ਬੀਬੀ ਭਾਨੀ ਦੌੜ ਕੇ ਆਈ, ਕਹਿਣ ਲੱਗੀ ਪਿਤਾ ਜੀ ਇਹ ਦੋਹਤਾ ਜੇ ਦੋਹਤਾ, ਅਤੇ ਹੱਸ ਕੇ ਕਹਿਣ ਲੱਗੇ ਭਾਨੀਏ ਇਕੱਲਾ ਦੋਹਤਾ ਨਹੀਂ, ਇਹ ਦੋਹਤਾ ਬਾਣੀ ਕਾ ਬੋਹਤਾ, ਬਾਣੀ ਦਾ ਜਹਾਜ਼ ਹੈ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਪਿਰਥੀਆ ਵੀ ਗੁਰੂ ਅਮਰਦਾਸ ਦੇ ਸਾਹਮਣੇ ਖੇਡਦਾ, ਮਹਾਂਦੇਵ ਵੀ ਗੁਰੂ ਅਮਰਦਾਸ ਦੇ ਸਾਹਮਣੇ ਵੇ। ਇਹਨਾਂ ਦੋਹਤਿਆਂ ਨੂੰ ਦੇਖ ਕੇ ਬਾਣੀ ਦੇ ਬੋਹਿਤ ਨਹੀਂ ਕਿਹਾ, ਕਿਉਂਕਿ ਗੁਰੂ ਅਰਜਨ ਦੇਵ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ ਅਤੇ ਬਚਪਨ ਵਿੱਚ ਹੀ ਕਹਿੰਦੇ ਨੇ ਇਕੱਲਾ ਦੋਹਤਾ ਨਹੀਂ ਇਹ ਬਾਣੀ ਕਾ ਬੋਹਿਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਰਜਨ ਦੇਵ ਨੇ ਨਾਨਾ ਗੁਰੂ ਦੀ ਗੋਦ ਨੂੰ ਮਾਣਿਆ। ਇੱਥੇ ਨਾਨੇ ਗੁਰੂ ਨੇ ਇੱਕ ਬਚਨ ਕਿਹਾ ਸੀ, ਜਿਸ ਦਿਨ ਨਾਨੇ ਦੇ ਥਾਲ ਨੂੰ ਹੱਥ ਪਾਇਆ ਅਤੇ ਹੱਸ ਕੇ ਕਹਿਣ ਲੱਗੇ ਠਹਿਰ ਉਹ ਥਾਲ ਦੇ ਮਾਲਕਾ, ਸ਼ਬਦ ਹੀ ਸਨ ਇਹ ਤਾਂ ਓਗਰੇ ਦਾ ਥਾਲ ਹੈ, ਤੁਸੀਂ ਤਾਂ ਇੱਕ ਦਿਨ ਨਾਮ ਅੰਮ੍ਰਿਤ ਦਾ ਥਾਲ ਪਰੋਸ ਕੇ ਜਾਣਾ ਹੈ। ਹੱਸ ਕੇ ਕਿਹਾ ਠਹਿਰ ਉਹ ਥਾਲ ਦੇ ਮਾਲਕਾ, ਅਜੇ ਥਾਲ ਨੂੰ ਪਕੜਨ ਦਾ ਵਕਤ ਨਹੀਂ ਆਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਿੱਤੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਨੇਤਰਾਂ ਨਾਲ ਦੇਖਿਆ ਕਿ ਪਿਤਾ ਗੁਰੂ ਗੱਦੀ 'ਤੇ ਬਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਅਤੇ ਜਿਸ ਵੇਲੇ ਗੁਰੂ ਰਾਮਦਾਸ ਜੀ ਕੋਲ ਗੱਦੀ ਆਈ ਅਤੇ ਗੁਰੂ ਰਾਮਦਾਸ ਜੀ ਦੇ ਨੇਤਰ ਸੇਜਲ ਸਨ, ਸ਼ੁਕਰ ਵੀ ਜੁੜੇ ਅਤੇ ਪੁੱਛਿਆ ਗਿਆ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਅਤੇ ਨੇਤਰ ਕਿਉਂ ਭਿੱਜੇ? ਅਤੇ ਉੱਤਰ ਸੀ ਇੱਧਰ ਤਖ਼ਤ ਹੈ ਅਤੇ ਉੱਧਰ ਲਾਹੌਰ ਦੀਆਂ ਗਲੀਆਂ ਚੇਤੇ ਪਈ ਆਉਂਦੀਆਂ ਨੇ, ਇੱਧਰ ਸਿਰ 'ਤੇ ਛਤਰ ਹੈ, ਉੱਧਰ ਸਿਰ 'ਤੇ ਰੱਖੀ ਹੋਈ ਘੁੰਗਣੀਆਂ ਦੀ ਟੋਕਰੀ ਪਈ ਦਿਸਦੀ ਹੈ। ਅਤੇ ਭਿੱਜ ਕੇ ਕਿਹਾ ਸੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੈ ਤਾਂ ਬਿਸਮ ਹੋਏ ਜਾਏ। ਗੁਰੂ ਰਾਮਦਾਸ ਜੀ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੈ ਤਾਂ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ। ਇਸ ਕਰਕੇ ਨੇਤਰ ਸੇਜਲ ਨੇ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਵਿੱਚ ਆਪਣੇ ਪਿਤਾ ਗੁਰੂ ਨੂੰ ਤਖ਼ਤ 'ਤੇ ਬਿਰਾਜਮਾਨ ਹੁੰਦਿਆਂ ਤੱਕਿਆ, ਸਿੱਖ ਸੰਗਤ ਨੂੰ ਮੱਥੇ ਟੇਕਦਿਆਂ ਦੇਖਿਆ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਰਾਮਦਾਸ ਗੁਰੂ ਕੇ ਚੱਕ ਆਏ ਨੇ, ਜੋ ਗੁਰੂ ਅਮਰਦਾਸ ਜੀ ਦੇ ਕਹਿਣ 'ਤੇ ਨਗਰ ਵਸਾਇਆ ਗਿਆ, ਜਿਸ ਨੂੰ ਅੱਜ ਅਸੀਂ ਸ਼੍ਰੀ ਅੰਮ੍ਰਿਤਸਰ ਕਹਿੰਦੇ ਹਾਂ। ਗੁਰੂ ਰਾਮਦਾਸ ਇੱਥੇ ਆਏ ਅਤੇ ਤਿੰਨੇ ਪੁੱਤਰ ਮਾਤਾ ਬੀਬੀ ਭਾਨੀ ਜੀ ਸ਼ਬਦ ਵਰਤੀਏ, ਇਹ ਨਾਲ ਗੁਰੂ ਕੇ ਚੱਕ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਇੱਥੇ ਆ ਪਹੁੰਚੇ ਨੇ। ਪਿਆਰਿਓ, ਇੱਥੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਤੱਤੀ ਤਵੀ ਤਾਂ ਸ਼ਿਖਰ ਸੀ, ਮੇਰੇ ਸੱਚੇ ਪਾਤਸ਼ਾਹ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਮੇਰੇ ਗੁਰੂ ਅਰਜਨ ਦੇਵ ਜੀ ਕਦੀ ਵੀ ਤਪੇ ਨਹੀਂ। ਤੱਤੀ ਤਵੀ ਅਤੇ ਰੇਤਾ ਅਖੀਰ ਵਾਲੀ ਖੇਡ ਸੀ, ਤਪਾਉਣ ਦੀ ਕੋਸ਼ਿਸ਼ ਤਾਂ ਸੱਕੇ ਭਰਾ ਨੇ ਆਪਣੇ ਘਰ ਵਿੱਚੋਂ ਸ਼ੁਰੂ ਕਰ ਦਿੱਤੀ ਸੀ। ਅਜੇ ਪਿਤਾ ਗੁਰੂ ਰਾਮਦਾਸ ਗੱਦੀ 'ਤੇ ਬਿਰਾਜਮਾਨ ਨੇ ਅਤੇ ਸੱਕੇ ਭਰਾ ਵੱਡੇ ਪਿਰਥੀਏ ਨੇ ਈਰਖਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਦਾ, ਉਹਦੇ ਚਿੱਤ ਵਿੱਚ ਇੱਕੋ ਖਿਆਲ ਹੈ ਕਿ ਇਹ ਛੋਟਾ ਕਿਤੇ ਗੱਦੀ ਦਾ ਵਾਰਸ ਨਾ ਬਣ ਜਾਏ। ਗੁਰੂ ਰਾਮਦਾਸ ਜੀ ਨੇ ਜਿਸ ਦਿਨ ਆਪਣੇ ਪੁੱਤਰਾਂ ਨੂੰ ਲਾਹੌਰ ਜਾਣ ਵਾਸਤੇ ਕਿਹਾ ਤੇ ਪਿਰਥੀਏ ਨੇ ਦੋ ਟੁੱਕ ਜਵਾਬ ਦਿੱਤਾ ਸੀ ਕਿ ਇਤਨੀ ਗਰਮੀ ਵਿੱਚ ਅਸੀਂ ਲਾਹੌਰ ਜਾਵਾਂਗੇ, ਉੱਥੇ ਇਸ ਤਪਸ਼ ਵਿੱਚ ਮੈਂ ਰਹਿ ਨਹੀਂ ਸਕਦਾ। ਮਹਾਂਦੇਵ ਨੂੰ ਪੁੱਛਿਆ, ਕਹਿਣ ਲੱਗਾ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਹੱਥ ਜੋੜ ਕੇ ਕਿਹਾ, ਪਿਤਾ ਜੀ ਇਹ ਤਾਂ ਖੁਸ਼ੀ ਦਾ ਸਮਾਂ ਹੈ, ਇਹ ਤਾਂ ਵਿਆਹ ਦਾ ਸਮਾਂ ਹੈ, ਜੇ ਆਪ ਹੁਕਮ ਕਰੋ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਆਪ ਜੀ ਦੇ ਹੁਕਮ ਨੂੰ ਮੰਨ ਕੇ ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਿਤਾ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਹੌਰ ਚਲੇ ਗਏ, ਪਰ ਨਾਲ ਇੱਕ ਬਚਨ ਕਿਹਾ, ਜਿਤਨੀ ਦੇਰ ਤੱਕ ਅਸੀਂ ਬੁਲਾਈਏ ਨਾ ਓਨੀ ਦੇਰ ਤੱਕ ਤੁਸੀਂ ਆਉਣਾ ਨਹੀਂ। ਗੁਰੂ ਕੇ ਸਿੱਖੋ, ਪਿਰਥੀਆਂ ਅੰਦਰੋਂ ਖੁਸ਼ ਹੈ ਕਿ ਛੋਟਾ ਚਲਾ ਗਿਆ, ਅੱਖਾਂ ਤੋਂ ਦੂਰ ਹੋ ਗਿਆ, ਕੱਲ੍ਹ ਨੂੰ ਇਸ ਤਖ਼ਤ ਦਾ ਮਾਲਕ ਮੈਂ ਬਣਾਂਗਾ। ਮਸੰਦ ਆਪਣੇ ਨਾਲ ਜੋੜ ਲੈ, ਰੁਪਈਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਗੁਰੂ ਅਰਜਨ ਦੇਵ ਲਾਹੌਰ ਬੈਠੇ ਵੀ ਸ਼ਬਦ ਦੀ ਟੇਕ ਪੈ ਲੈਂਦੇ ਨੇ, ਪੱਤਰਕਾਵਾਂ ਹਜ਼ੂਰ ਨੇ ਲਿਖੀਆਂ, ਪਰ ਪਿਰਥੀਏ ਨੇ ਪਿਤਾ ਗੁਰੂ ਤੱਕ ਪਹੁੰਚਣ ਨਾ ਦਿੱਤੀਆਂ। ਅਖੀਰ 'ਤੇ ਜਦੋਂ ਬੇਬਲ ਤਾਈ ਦੀ ਹੱਦ ਹੋ ਗਈ ਤੇ ਧੰਨ ਗੁਰੂ ਅਰਜਨ ਦੇਵ ਤੱਕ ਉਹ ਸੱਜਣ ਅੱਜ ਸਿੱਧਾ ਗੁਰੂ ਰਾਮਦਾਸ ਜੀ ਤੱਕ ਸਿੱਧਾ ਪਹੁੰਚਿਆ ਤੇ ਗੁਰੂ ਅਰਜਨ ਦੇਵ ਜੀ ਦੀ ਬੇਬਲਤਾ ਪ੍ਰਗਟ ਕੀਤੀ। ਕਹਿੰਦਾ, ਆਇਆ ਤਾਂ ਪਹਿਲਾਂ ਵੀ ਸਾਂ, ਪਰ ਪਿਰਥੀਏ ਨੇ ਮੈਨੂੰ ਆਪ ਜੀ ਤੱਕ ਪਹੁੰਚਣ ਨਹੀਂ ਦਿੱਤਾ। ਸੱਚੇ ਪਾਤਸ਼ਾਹ, ਆਪ ਜੀ ਤੱਕ ਪਹੁੰਚ ਨਹੀਂ ਕੋਈ। ਉਸ ਵੇਲੇ ਪਿਰਥੀਆ ਗੁਰੂ ਰਾਮਦਾਸ ਜੀ ਦੇ ਸਾਹਮਣੇ ਨੀਵੀਂ ਪਾ ਕੇ ਖੜਾ ਹੋ ਗਿਆ, ਉਹਦੇ ਅੰਦਰ ਦਾ ਕਪਟ ਬਾਹਰ ਨਿਕਲਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਆਪ ਅਰਜਨ ਦੇਵ ਜੀ ਨੂੰ ਲਾਹੌਰ ਦੀ ਧਰਤੀ ਤੋਂ ਲੈ ਕੇ ਆਓ। ਪਿਆਰਿਓ, ਪਿਤਾ ਗੁਰੂ ਨੂੰ ਮਿਲਣ ਵਾਸਤੇ ਬੇਬਲਤਾ ਸੀ, ਅਤੇ ਇਹ ਬੇਬਲਤਾ ਕੇਵਲ ਬਾਹਰ ਦੀ ਨਹੀਂ, ਇਹ ਬੇਬਲਤਾ ਇਕੱਲੀ ਗੱਦੀ ਦੇ ਲਾਲਚ ਨੂੰ ਮੁੱਖ ਰੱਖ ਕੇ ਨਹੀਂ, ਇਹ ਤਾਂ ਅੰਦਰ ਦੀ ਬੇਬਲਤਾ ਸੀ ਕਿ ਝੱਖੜ ਝਾਗੀ ਮੀਂਹ ਵਰਸ਼ ਹੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਬੇਬਲਤਾ ਸੀ, ਜਿਉਂ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਹ ਬੇਬਲਤਾ ਸੀ, ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ। ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ ਮੇਰੇ ਦਾਤਾ, ਮੈਂ ਲੱਖਾਂ ਵੱਟ ਲਵਾਂ। ਕਹਿਣ ਲੱਗੇ, ਤੂੰ ਚੋ, ਚੋ ਦਾ ਅਰਥ ਵੀ ਇਹ ਬੋਲਣਾ, ਮੇਰੇ ਗੁਰੂ ਇੱਕ ਵਾਰੀ ਮੈਨੂੰ ਬੁਲਾ ਤਾਂ ਸਹੀ, ਤੂੰ ਚੋ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ, ਦੇਖਣ ਕੋ ਮੁਸ਼ਤਾਕ, ਡੱਖਣੇ ਮਾਰੂ ਰਾਗ ਦੇ, ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤਉ ਧਣੀ, ਫਿਰਦਾ ਕੀਤਾ ਹਾਲ, ਜਾਂ ਡਿੱਠਮ ਤਾਂ ਮਨ ਤਰਾਪਿਆ। ਕਹਿਣ ਲੱਗੇ, ਦਾਤਾ ਜੀ ਮੂੰਹ ਥਿਆਊ ਸੇਜ, ਇੱਕ ਵਾਰੀ ਮੈਨੂੰ ਸੱਦ ਤਾਂ ਸਹੀ, ਮੈਂ ਆਪਣੇ ਅੰਦਰ ਨੂੰ ਸੇਜ ਬਣਾ ਕੇ ਬੈਠਾ, ਨੈਣਾ ਪ੍ਰੀ ਵਿਛਾਵਣਾ, ਲੋਕ ਬਿਸਤਰੇ ਵਿਛਾਉਂਦੇ ਨੇ, ਤੂੰ ਆ ਸਹੀ, ਮੈਂ ਅੱਖਾਂ ਦੀਆਂ ਪੁਤਲੀਆਂ ਵਿਛਾ ਦੇਣਾ ਵਾਂ। ਮੇਰੇ ਦਾਤਾ, ਦੇਖਣ ਕੋ ਮੁਸ਼ਤਾਕ, ਮੁੱਖ ਕਜੇਆ ਤਉ ਧਣੀ, ਮੂੰਹ ਥਿਆਊ ਸੇਜ, ਨੈਣਾ ਪ੍ਰੀ ਵਿਛਾਵਣਾ, ਜੇ ਦੇਖੈ ਇੱਕ ਵਾਰ, ਇੱਕ ਵਾਰੀ ਮੇਰੇ ਪਿਤਾ ਮੈਨੂੰ ਦੇਖਤਾ ਸਹੀ, ਸੁੱਖ ਕੀ ਮਾਹੂ ਬਾਰੇ, ਤੇਰੀ ਨਜ਼ਰ ਵਿੱਚ ਹੀ ਇੰਨਾ ਸੁੱਖ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਬਾਬਾ ਬੁੱਢਾ ਸਾਹਿਬ ਗਏ, ਧੰਨ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ। ਬਾਬਾ ਜੀ ਨੂੰ ਦੇਖ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਖੇੜੇ ਵਿੱਚ ਆ ਗਿਆ। ਪਿਆਰਿਓ, ਸਿੱਖ ਸਿੱਖ ਨੂੰ ਮਿਲੇ, ਕਿੰਨਾ ਕੁ ਅੰਦਰ ਦਾ ਸੁੱਖ ਹੈ। ਅੱਜ ਅਸੀਂ ਜਦੋਂ ਮਿਲਦੇ ਹਾਂ ਨਾ, ਖੇਦ ਲੱਗਦਾ ਹੈ, ਮੱਥੇ ਦੀ ਤਿਊੜੀ ਸਾਡੀ ਨਹੀਂ ਉਤਰਦੀ। ਕਿਉਂ? ਕਿਉਂਕਿ ਸਾਡੇ ਅੰਦਰ ਦੀਆਂ ਦੀਵਾਰਾਂ ਨੇ ਇੰਨੀ ਕੁ ਦੂਰੀ ਬਣਾ ਦਿੱਤੀ। ਇੱਕ ਗੁਰੂ ਦੇ ਪੁੱਤਰ ਹਾਂ, ਇੱਕ ਬਾਪੂ ਨੇ ਅੰਮ੍ਰਿਤ ਦਿੱਤਾ ਹੈ, ਇੱਕ ਮਰਿਆਦਾ ਨੂੰ ਪਾਲਨੇ ਹਾਂ, ਪਰ ਪਤਾ ਨਹੀਂ ਕੀ ਅੰਦਰ ਦੀ ਬਿਰਤੀ ਖੌਮੇ ਦਾ ਰੋਗ ਲੱਗ ਗਿਆ, ਦੂਜੇ ਨੂੰ ਦੇਖਣ ਨੂੰ ਤਿਆਰ ਨਹੀਂ। ਇੱਕ ਸੱਜਣ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਸਿੱਖ ਸਿੱਖ ਨੂੰ ਮਿਲੇ ਅਤੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ, ਸਿੱਖ ਸਿੱਖ ਨੂੰ ਮਿਲੇ ਉਹਦੇ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ। ਉਸਨੇ ਇੱਕ ਦੋਹਰਾ ਬੜਾ ਸੋਹਣਾ ਕਿਹਾ, ਉਹ ਲਿਖਦਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਇਹਦੇ ਅਰਥ ਕਰਨਾ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਇਹਦੇ ਅਰਥ ਬੜੇ ਪਿਆਰੇ ਨੇ। ਉਹ 7 ਕਰੋੜ ਕੀ ਖੈ, 4 ਮਿਲੇ ਕੀ ਖੈ, 64 ਖਿਲੇ ਕੀ ਖੈ। 4 ਮਿਲੇ ਸਿੱਖ ਤੁਰਿਆ ਜਾਂਦਾ ਸੀ, ਪਤਾ ਲੱਗ ਗਿਆ ਬਾਬੇ ਨਾਨਕ ਦੀ ਬਾਣੀ ਪੜ੍ਹਨ ਵਾਲਾ ਜਾਂਦਾ,